नमस्कार, ए आकाशवाणी ए। खबरां दे नाल मैं सरबजीत कौर, पहला इस बुलेटिन दियां खास खबरां। प्रधानमंत्री नरेंद्र मोदी ने अज ईरान दे राष्ट्रपति डॉ मसूद पेजेशकियां नाल गलबात कीती ते खेतर विच महत्वपूर्ण बुनियादी ढांचे ते हमलियां दी निखेधी कीती। केंद्रीय रक्षा मंत्री राजनाथ सिंह ने कहा कि पश्चिमी एशिया विच चल रहे हमले न सिर्फ भारत लई सगो पूरी दुनिया लई चिंता दा विषय ने। सरकार ने राज्यां नूं व्यापारक एलपीजी दी 20% दी वाधू वंड नूं मंजूरी दे दित्ती ए। उपराष्ट्रपति सी पी राधाकृष्णन का कहना है कि भारत विच हुनर नूं मजबूत बनाउण नाल ना सिर्फ आर्थिकता नूं हुलारा मिलदा है सगो आलमी तरक्की च वी योगदान पैंदा है। केंद्रीय विज्ञान ते तकनालोजी मंत्री डॉ जितेंद्र सिंह ने कहा है कि भारत एक मजबूत फार्मा आर्थिकता वजों उभर रहा है। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਈਰਾਨ ਦੇ ਰਾਸ਼ਟਰਪਤੀ ਡਾਕਟਰ ਮਸੂਦ ਪੇਜ਼ਿਸ਼ਕੀਆਂ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਖੇਤਰ ਵਿਚ ਮਹੱਤਵਪੂਰਨ ਬੁਨਿਆਦੀ ਢਾਂਚੇ ਤੇ ਹਮਲਿਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਖੇਤਰ ਸਥਿਰਤਾ ਨੂੰ ਖਤਰਾ ਨੇ ਅਤੇ ਵਿਸ਼ਵ ਵਿਆਪੀ ਸਪਲਾਈ ਲੜੀਆਂ ਚ ਵਿਘਨ ਪਾਉਂਦੇ ਨੇ। ਉਨ੍ਹਾਂ ਨੇ ਨੈਵੀਗੇਸ਼ਨ ਦੀ ਆਜ਼ਾਦੀ ਦੀ ਰੱਖਿਆ ਅਤੇ ਇਹ ਯਕੀਨੀ ਬਣਾਉਣ ਦੀ ਮਹੱਤਤਾ ਨੂੰ ਦੁਹਰਾਇਆ ਕਿ ਸਮੁੰਦਰੀ ਜਹਾਜ਼ਾਂ ਦੇ ਰਾਹ ਖੁੱਲੇ ਅਤੇ ਸੁਰੱਖਿਅਤ ਰਹਿਣ। ਸ੍ਰੀ ਮੋਦੀ ਨੇ ਈਰਾਨ ਵਿਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਸਲਾਮਤੀ ਲਈ ਈਰਾਨ ਦੀ ਨਿਰੰਤਰ ਹਮਾਇਤ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਨੇ ਸ੍ਰੀ ਮਸੂਦ ਨੂੰ ਈਦ ਅਤੇ ਨੌਰੋਜ਼ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਦੋਵਾਂ ਨੇਤਾਵਾਂ ਨੇ ਉਮੀਦ ਪ੍ਰਗਟਾਈ ਕਿ ਇਹ ਤਿਉਹਾਰ ਦੇ ਇਸ ਸਮੇਂ ਦੌਰਾਨ ਪੱਛਮੀ ਏਸ਼ੀਆ ਵਿਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਆਏਗੀ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੁਨੀਆ ਸੰਕਟ ਦੇ ਦੌਰ ਵਿਚੋਂ ਲੰਘ ਰਹੀ ਏ ਅਤੇ ਕਈ ਖੇਤਰਾਂ ਵਿਚ ਟਕਰਾਅ ਚੱਲ ਰਹੇ ਨੇ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿਚ ਚੱਲ ਰਹੇ ਹਮਲੇ ਨਾ ਸਿਰਫ਼ ਭਾਰਤ ਲਈ ਸਗੋਂ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਨੇ। ਪੱਛਮੀ ਏਸ਼ੀਆ ਵਿਚ ਚੱਲ ਰਹੇ ਟਕਰਾਅ ਤੋਂ ਬਾਅਦ ਪੈਦਾ ਹੋਣ ਵਾਲੇ ਸੰਭਾਵੀ ਊਰਜਾ ਤੇ ਭੋਜਨ ਸੰਕਟ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਹੋਣ ਤੱਕ ਅਜਿਹੇ ਸੰਕਟਾਂ ਨੂੰ ਤੋਂ ਕਾਫ਼ੀ ਹੱਦ ਤੱਕ ਸੁਰੱਖਿਅਤ ਰਿਹਾ ਹੈ। ਉੱਤਰਾਖੰਡ ਦੇ ਹਲਦਵਾਨੀ ਵਿਚ ਰਾਜ ਸਰਕਾਰ ਦੇ 4 ਸਾਲ ਪੂਰੇ ਹੋਣ ਤੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
भारत ने पक्ष को रखते हुए कहा, विश्व की इस समय की जो सबसे गंभीर समस्या है, जिस तरह से विश्व में युद्ध चल रहा है, उसका समाधान निकालना है तो वह युद्ध के माध्यम से उसका समाधान नहीं निकलेगा, उसका समाधान निकलेगा तो डायलॉग और डिप्लोमेसी से ही निकलेगा।
श्री सिंह ने कहा कि भारत ने इस मुद्दे से स्पष्ट सैन लिया है, इस गल से जोर दिया है कि गलबात कूटनीति राही हल लिया जाना चाहिए है। सरकार ने राज्यों को व्यापारक एलपीजी की 20% की वाधू वंड को मंजूरी दे दी है। ਇਹ ਹੁਣ ਵਾਧੇ ਤੋਂ ਬਾਅਦ ਵੱਧ ਕੇ 50% ਹੋ ਜਾਏਗੀ। ਇਸ ਵਿਚ ਪੀਐਨਜੀ ਦੇ ਪਸਾਰ ਲਈ ਕਾਰੋਬਾਰ ਕਰਨ ਦੀ ਸੌਖ ਦੇ ਆਧਾਰ ਤੇ 10% ਦੀ ਵੰਡ ਵੀ ਸ਼ਾਮਲ ਏ। ਇਹ ਵਾਧੂ ਵੰਡ ਰੈਸਟੋਰੈਂਟਾਂ, ਢਾਬਿਆਂ, ਹੋਟਲਾਂ, ਸਨਅਤੀ ਕੰਟੀਨਾਂ, ਡੇਅਰੀਆਂ, ਸਬਸਿਡੀ ਵਾਲੀਆਂ ਕੰਟੀਨਾਂ ਅਤੇ ਰਾਜ ਜਾਂ ਸਥਾਨਕ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਹੋਰ ਖੇਤਰਾਂ ਨੂੰ ਪਹਿਲ ਦੇ ਆਧਾਰ ਤੇ ਦਿੱਤੀ ਜਾਏਗੀ। ਸਰਕਾਰ ਨੇ ਨਾਗਰਿਕਾਂ ਨੂੰ ਭਰੋਸਾ ਦਿੱਤਾ ਹੈ ਕਿ ਪੈਟਰੋਲ, ਡੀਜ਼ਲ ਜਾਂ ਐਲਪੀਜੀ ਦੀ ਕੋਈ ਕਮੀ ਨਹੀਂ ਏ ਤੇ ਪੱਛਮੀ ਏਸ਼ੀਆ ਵਿਚ ਤਣਾਅ ਦਰਮਿਆਨ ਸਰਕਾਰ ਨੇ ਉਪਾਵਾਂ ਨੂੰ ਮਜ਼ਬੂਤ ਕਰਦਿਆਂ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਏ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ ਤੇਲ ਸੋਧ ਕਾਰਖਾਨਿਆਂ ਵਿਚ ਘਰੇਲੂ ਐਲਪੀਜੀ ਉਤਪਾਦਨ ਵਿਚ ਵਾਧਾ ਕੀਤਾ ਗਿਆ। ਮੰਤਰਾਲੇ ਨੇ ਕਿਹਾ ਕਿ ਸ਼ਹਿਰ ਦੀਆਂ ਗੈਸ ਵੰਡ ਏਜੰਸੀਆਂ ਨੂੰ ਵਪਾਰਕ ਅਦਾਰਿਆਂ ਲਈ ਪੀਐਨਜੀ ਕਨੈਕਸ਼ਨਾਂ ਨੂੰ ਤਰਜੀਹ ਦੇਣ ਦੀ ਸਲਾਹ ਦਿੱਤੀ ਗਈ ਏ। ਇਸ ਤੋਂ ਇਲਾਵਾ ਵੱਡੇ ਸ਼ਹਿਰਾਂ ਅਤੇ ਸ਼ਹਿਰੀ ਖੇਤਰਾਂ ਵਿਚ ਵਪਾਰਕ ਐਲਪੀਜੀ ਖਪਤਕਾਰਾਂ ਨੂੰ ਪੀਐਨਜੀ ਕਨੈਕਸ਼ਨ ਲੈਣ ਦੀ ਵੀ ਸਲਾਹ ਦਿੱਤੀ ਗਈ ਏ। ਬੰਦਰਗਾਹ ਜਹਾਜ਼ਰਾਨੀ ਤੇ ਜਲਮਾਰਗ ਮੰਤਰਾਲੇ ਨੇ ਕਿਹਾ ਕਿ ਉਹ ਜਹਾਜ਼ਾਂ ਦੀ ਆਵਾਜਾਈ ਸੰਚਾਲਨ, ਭਾਰਤੀ ਨਾਵਿਕਾਂ ਦੀ ਸੁਰੱਖਿਆ ਤੇ ਸਮੁੰਦਰੀ ਵਪਾਰ ਦੀ ਨਿਰੰਤਰਤਾ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਖੇਤਰ ਦੇ ਸਾਰੇ ਭਾਰਤੀ ਸਮੁੰਦਰੀ ਜਹਾਜ਼ ਸੁਰੱਖਿਅਤ ਨੇ ਅਤੇ ਪਿਛਲੇ 24 ਘੰਟਿਆਂ ਵਿਚ ਭਾਰਤੀ ਝੰਡੇ ਵਾਲੇ ਜਹਾਜ਼ਾਂ ਨਾਲ ਸੰਬੰਧਿਤ ਕਿਸੇ ਘਟਨਾ ਦੀ ਕੋਈ ਖ਼ਬਰ ਨਹੀਂ ਏ। ਮੰਤਰਾਲੇ ਨੇ ਇਹ ਵੀ ਕਿਹਾ ਕਿ ਪੱਛਮੀ ਫਾਰਸ ਦੀ ਖਾੜੀ ਖੇਤਰ ਵਿਚ ਭਾਰਤੀ ਝੰਡੇ ਵਾਲੇ ਕੁੱਲ 22 ਜਹਾਜ਼ ਅਤੇ 611 ਭਾਰਤੀ ਸਮੁੰਦਰੀ ਜਹਾਜ਼ ਮੌਜੂਦ ਨੇ ਅਤੇ ਸਮੁੰਦਰੀ ਜਹਾਜ਼ਾਂ ਦੇ ਡਾਇਰੈਕਟਰ ਜਨਰਲ ਸਥਿਤੀ ਦੀ ਨਿਗਰਾਨੀ ਕਰ ਰਹੇ ਨੇ। ਮੰਤਰਾਲੇ ਨੇ ਕਿਹਾ ਕਿ 500 ਤੋਂ ਵੱਧ ਭਾਰਤੀ ਸਮੁੰਦਰੀ ਜਹਾਜ਼ਾਂ ਨੂੰ ਸੁਰੱਖਿਅਤ ਵਾਪਸ ਭੇਜਿਆ ਗਿਆ। ਇਸ ਤੋਂ ਇਲਾਵਾ ਐਮਟੀ ਸਫੇਸੀ ਵਿਸ਼ਨੂੰ ਦੇ ਭਾਰਤੀ ਚਾਲਕ ਦਲ ਦੇ 15 ਮੈਂਬਰ ਇਰਾਕ ਤੋਂ ਸੁਰੱਖਿਅਤ ਭਾਰਤ ਵਾਪਸ ਆ ਗਏ ਨੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਕਾਰ ਪੱਛਮੀ ਏਸ਼ੀਆ ਵਿਚ ਰਹਿਣ ਵਾਲੇ ਭਾਰਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਏ ਤੇ ਭਾਰਤੀ ਦੂਤਘਰ ਨਾਗਰਿਕਾਂ ਨੂੰ ਯਾਤਰਾ ਸੁਰੱਖਿਆ ਤੇ ਹੰਗਾਮੀ ਸਹਾਇਤਾ ਪ੍ਰਦਾਨ ਕਰਨ ਲਈ ਦਿਨ ਰਾਤ ਕੰਮ ਕਰ ਰਹੇ ਨੇ। ਮੰਤਰਾਲੇ ਨੇ ਕਿਹਾ ਕਿ ਫਰਵਰੀ ਦੇ ਅਖੀਰ ਤੋਂ ਇਸ ਖੇਤਰ ਤੋਂ ਕਰੀਬ 3,30,000 ਲੋਕ ਭਾਰਤ ਵਾਪਸ ਆਏ ਨੇ। ਮੰਤਰਾਲੇ ਨੇ ਵੀ ਦਸਿਆ ਕਿ ਕਈ ਦੇਸ਼ਾਂ ਤੋਂ ਉਡਾਣਾਂ ਜਾਰੀ ਨੇ, ਹਾਲਾਂਕਿ ਹਵਾਈ ਖੇਤਰ ਦੀਆਂ ਪਾਬੰਦੀਆਂ ਕਾਰਨ ਕੁਝ ਰੂਟ ਬਦਲ ਦਿੱਤੇ ਗਏ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਨਿਊਜ਼ ਜਲੰਧਰ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਵਾਸ਼ਿੰਗਟਨ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਦੇ ਨੇੜੇ ਹੈ ਤੇ ਸੰਕੇਤ ਦਿੱਤਾ ਹੈ ਕਿ ਹੋਰ ਦੇਸ਼ਾਂ ਨੂੰ ਹੋਰਮਸ ਪੁੰਜੋਲ ਨੂੰ ਸੁਰੱਖਿਅਤ ਕਰਨ ਵਿੱਚ ਅਗਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਕਿ ਕੋਈ ਵੀ ਵਿਘਨ ਵਿਸ਼ਵ ਵਿਆਪੀ ਊਰਜਾ ਦ੍ਰਿਸ਼ ਨੂੰ ਗੰਭੀਰ ਕਰ ਸਕਦਾ ਹੈ। ਅਮਰੀਕੀ ਪ੍ਰਸ਼ਾਸਨ ਨੇ ਆਪਣੇ ਜੰਗ ਦੇ ਉਦੇਸ਼ਾਂ ਤੇ ਰਲਵੇ ਮਿਲਵੇ ਸੰਕੇਤ ਦਿੱਤੇ ਨੇ, ਜਿਸ ਨਾਲ ਇਸ ਦੇ ਸਹਿਯੋਗੀਆਂ ਨੂੰ ਜਵਾਬ ਦੇਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਟਰੰਪ ਨੇ ਸੁਝਾਅ ਦਿੱਤਾ ਕਿ ਟਕਰਾਅ 24 ਘੰਟਿਆਂ ਦੇ ਅੰਦਰ ਖਤਮ ਹੋ ਸਕਦਾ ਹੈ, ਭਾਵੇਂ ਵਾਧੂ ਅਮਰੀਕੀ ਫੌਜਾਂ ਇੱਕ ਮਿਸ਼ਨ ਤੇ ਖੇਤਰ ਵਿੱਚ ਚਲੀਆਂ ਗਈਆਂ ਜਿਨ੍ਹਾਂ ਦੇ ਟੀਚੇ ਫੌਰੀ ਤੌਰ ਤੇ ਸਪਸ਼ਟ ਨਹੀਂ ਸਨ। ਇਸ ਦੌਰਾਨ ਇਰਾਨੀ ਵਿਦੇਸ਼ ਮੰਤਰੀ ਸਈਦ ਅਬਾਸ ਅਰਾਕਚੀ ਨੇ ਜੰਗ ਬੰਦੀ ਨੂੰ ਰੱਦ ਕਰਦਿਆਂ ਕਿਹਾ ਕਿ ਈਰਾਨ ਜੰਗ ਦਾ ਸੰਪੂਰਨ ਵਿਆਪਕ ਤੇ ਸਥਾਈ ਅੰਤ ਚਾਹੁੰਦਾ ਹੈ। ਇੱਕ ਮੀਡੀਆ ਆਊਟਲੈਟ ਨੂੰ ਟੈਲੀਫੋਨ ਤੇ ਦਿੱਤੀ ਇੰਟਰਵਿਊ ਵਿਚ ਅਰਾਕਚੀ ਨੇ ਅਮਰੀਕਾ ਇਜ਼ਰਾਈਲੀ ਹਮਲਿਆਂ ਨੂੰ ਇੱਕ ਗੈਰ ਕਾਨੂੰਨੀ ਬਿਨਾਂ ਭੜਕਾਹਟ ਦੀ ਹਮਲਾਵਰ ਕਾਰਵਾਈ ਦੱਸਿਆ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮਤੇ ਵਿਚ ਭਵਿੱਖ ਦੇ ਹਮਲਿਆਂ ਵਿਰੁੱਧ ਗਾਰੰਟੀਆਂ ਤੇ ਨੁਕਸਾਨਾਂ ਲਈ ਮੁਆਵਜ਼ਾ ਸ਼ਾਮਲ ਹੋਣਾ ਚਾਹੀਦਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਨੇ ਅਜੇ ਤੱਕ ਇੱਕ ਅਸਲੀ ਸਮਝੌਤੇ ਲਈ ਤਿਆਰੀ ਨਹੀਂ ਦਿਖਾਈ ਏ, ਭਾਵੇਂ ਕਿ ਕੂਟਨੀਤਿਕ ਯਤਨ ਜਾਰੀ ਨੇ। ਉਨ੍ਹਾਂ ਅੱਗੇ ਕਿਹਾ ਕਿ ਤੇਹਰਾਨ ਹੋਰਮਸ ਪੰਜੋੜ ਰਾਹੀਂ ਜਾਪਾਨੀ ਜਹਾਜ਼ਾਂ ਦੀ ਸਹੂਲਤ ਲਈ ਤਿਆਰ ਏ। ਅਰਾਕਸ਼ੀ ਨੇ ਬਰਤਾਨੀਆ ਦੀ ਸ਼ਮੂਲਤ ਵਧਣ ਦੀ ਸੂਰਤ ਵਿਚ ਇਸ ਨੂੰ ਵੀ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੱਤੀ। ਇਜ਼ਰਾਈਲੀ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਬੇਨਤੀ ਤੇ ਈਰਾਨ ਦੇ ਗੈਸ ਖੇਤਰਾਂ ਤੇ ਹਮਲੇ ਖਤਮ ਕਰਨ ਦਾ ਐਲਾਨ ਕੀਤਾ ਜੋ ਉਸ ਦੀਆਂ ਜ਼ਿਆਦਾਤਰ ਬਿਜਲੀ ਜ਼ਰੂਰਤਾਂ ਪੂਰੀਆਂ ਕਰਦੇ ਨੇ। ਅਮਰੀਕਾ ਨੇ ਵੀ ਪਾਬੰਦੀਆਂ ਵਿਚ 30 ਦਿਨਾਂ ਦੇ ਢਿੱਲ ਦੇਣ ਦਾ ਐਲਾਨ ਕੀਤਾ। ਉਧਰ ਦੱਖਣੀ ਕੋਰੀਆ ਹੋਰਮਸ ਪੰਜੋੜ ਰਾਹੀਂ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਯਤਨਾਂ ਵਿਚ ਸ਼ਾਮਲ ਹੋਣ ਲਈ ਸਹਿਮਤ ਹੋ ਗਿਆ ਹੈ। ਵਿਸ਼ਵ ਤੇਲ ਤੇ ਗੈਸ ਸਪਲਾਈ ਦਾ ਕਰੀਬ 20% ਹੋਰਮਸ ਪੰਜੋੜ ਵਿਚੋਂ ਲੰਘਦਾ ਹੈ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂਰਪੀਨ ਦੇਸ਼ਾਂ ਅਤੇ ਜਾਪਾਨ ਸਮੇਤ 7 ਦੇਸ਼ਾਂ ਵੱਲੋਂ ਖਾੜੀ ਵਿਚ ਈਰਾਨ ਦੇ ਹਮਲਿਆਂ ਤੇ ਹੋਰਮਸ ਪੰਜੋੜ ਨੂੰ ਬੰਦ ਕਰਨ ਦੀ ਨਿਖੇਧੀ ਕਰਨ ਵਾਲੇ ਇਕ ਸਾਂਝੇ ਬਿਆਨ ਦੀ ਹਮਾਇਤ ਕਰੇਗਾ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਹੁਨਰਮੰਦ ਕਾਰਜ ਬਲ ਨੂੰ ਮਜ਼ਬੂਤ ਬਣਾ ਕੇ ਭਾਰਤ ਨਾ ਸਿਰਫ ਆਪਣਾ ਆਰਥਿਕ ਭਵਿੱਖ ਬਣਾ ਰਿਹਾ ਸਗੋਂ ਵਿਸ਼ਵ ਵਿਚ ਵੀ ਯੋਗਦਾਨ ਪਾ ਰਿਹਾ ਹੈ। ਮੁੰਬਈ ਵਿਚ ਰਤਨ ਟਾਟਾ ਮਹਾਰਾਸ਼ਟਰ ਸਟੇਟ ਸਕਿੱਲਸ ਯੂਨੀਵਰਸਿਟੀ ਦੇ ਪਹਿਲੇ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਸ ਮੌਕੇ ਨੂੰ ਹੁਨਰਮੰਦ ਮਨੁੱਖੀ ਵਸੀਲਿਆਂ ਦਾ ਇਕ ਵਿਸ਼ਵ ਵਿਆਪੀ ਕੇਂਦਰ ਬਣਨ ਦੀ ਭਾਰਤ ਦੀ ਯਾਤਰਾ ਵਿਚ ਇਕ ਮੀਲ ਪੱਥਰ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ ਤੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਡਿਗਰੀਆਂ ਨਾਲ ਰੋਜ਼ਗਾਰ ਮਿਲਣ ਦੀ ਯੋਗਤਾ ਹਾਸਲ ਹੋਣੀ ਚਾਹੀਦੀ ਏ। ਉਪ ਰਾਸ਼ਟਰਪਤੀ ਨੇ AI ਵਰਗੀਆਂ ਉਭਰਦੀਆਂ ਟੈਕਨੋਲੋਜੀਆਂ ਨਾਲ ਅਪਡੇਟ ਰਹਿਣ ਅਤੇ ਸੌਫਟ ਸਕਿੱਲਸ ਵਿਕਸਿਤ ਕਰਨ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ।
We have to adapt ourselves for the modern. ਬੇਸ਼ੱਕ ਸਾਨੂੰ ਆਪਣੇ ਆਪ ਨੂੰ ਵਿਸ਼ਵ ਵਿਆਪੀ ਸੰਸਾਰ ਦੀਆਂ ਆਧੁਨਿਕ ਜ਼ਰੂਰਤਾਂ ਦੇ ਅਨੁਕੂਲ ਬਣਾਉਣ ਸਮੇਂ ਆਧੁਨਿਕ ਟੈਕਨੋਲੋਜੀ, ਆਧੁਨਿਕ ਆਰਥਿਕ ਵਿਕਾਸ, ਆਧੁਨਿਕ ਵਿਗਿਆਨਕ ਗਤੀਵਿਧੀਆਂ ਮੁਤਾਬਕ ਢਲਣਾ ਪਵੇਗਾ। ਸਾਨੂੰ ਆਪਣੇ ਮਹਾਨ ਵਿਰਸੇ ਅਤੇ ਸਭਿਆਚਾਰ ਨੂੰ ਕਾਇਮ ਰੱਖਣਾ ਪਵੇਗਾ ਅਤੇ ਸਾਨੂੰ ਆਪਣੀਆਂ ਜੜ੍ਹਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।
We should never forget about our roots.
ਉਪ ਰਾਸ਼ਟਰਪਤੀ ਸੀ ਰਾਧਾ ਕ੍ਰਿਸ਼ਨਨ ਜੋ ਪਹਿਲਾਂ ਮਹਾਰਾਸ਼ਟਰ ਦੇ ਰਾਜਪਾਲ ਵਜੋਂ ਸੇਵਾ ਨਿਭਾ ਚੁੱਕੇ ਨੇ, ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਰਾਜ ਦੇ ਆਪਣੇ ਪਹਿਲੇ ਦੌਰੇ ਤੇ ਨੇ। ਬੰਗਲਾਦੇਸ਼ ਵਿਚ 1971 ਦੇ ਨਸਲਕੁਸ਼ੀ ਸਬੰਧੀ ਅਮਰੀਕੀ ਮਤੇ ਵਿਚ ਹਿੰਦੂਆਂ ਦੇ ਨਿਸ਼ਾਨਾ ਬਣਾ ਕੇ ਕੀਤੇ ਗਏ ਕਤਲਾਂ ਨੂੰ ਉਜਾਗਰ ਕਰਨ ਅਤੇ ਪਾਕਿਸਤਾਨੀ ਫੌਜ ਦੇ ਸਹਿਯੋਗੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਏ। ਕਾਂਗਰਸਮੈਨ ਗ੍ਰੇਗ ਲੈਂਡਸਮਾ ਨੇ ਪ੍ਰਤੀਨਿਧ ਸਭਾ ਵਿਚ ਮਤਾ ਪੇਸ਼ ਕੀਤਾ ਜਿਸ ਵਿਚ ਅਮਰੀਕਾ ਨੂੰ ਇਨ੍ਹਾਂ ਅਤਿਆਚਾਰਾਂ ਨੂੰ ਰਸਮੀ ਤੌਰ ਤੇ ਸਵੀਕਾਰ ਕਰਨ ਅਤੇ ਕਥਿਤ ਜੰਗ ਅਪਰਾਧਾਂ ਤੇ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਪਾਕਿਸਤਾਨੀ ਫੌਜ ਅਤੇ ਜਮਾਤ ਇਸਲਾਮੀ ਦੀ ਜਵਾਬਦੇਹੀ ਦੇਰ ਤੈਅ ਕਰਨ ਦੀ ਅਪੀਲ ਕੀਤੀ ਗਈ ਏ। ਕੇਂਦਰੀ ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਇਕ ਮਜ਼ਬੂਤ ਫਾਰਮਾ ਆਰਥਿਕਤਾ ਵਜੋਂ ਉਭਰ ਰਿਹਾ ਹੈ। ਅੱਜ ਨਵੀਂ ਦਿੱਲੀ ਵਿਚ ਇਕ ਅੰਗਰੇਜ਼ੀ ਮੀਡੀਆ ਅਦਾਰੇ ਵੱਲੋਂ ਕਰਾਏ ਗਏ ਇਕ ਸਿਹਤ ਸੰਭਾਲ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਦਾ ਸਿਹਤ ਸੰਭਾਲ ਤੇ ਮੈਡੀਕਲ ਤਕਨਾਲੋਜੀ ਸਿਲਸਿਲਾ ਇਕ ਵੱਡੇ ਬਦਲਾਅ ਵਿਚੋਂ ਗੁਜ਼ਰ ਰਿਹਾ ਹੈ। ਆਖਿਰ ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਈਰਾਨ ਦੇ ਰਾਸ਼ਟਰਪਤੀ ਡਾ ਮਸੂਦ ਪੇਜ਼ਸ਼ਕੀਆਂ ਨਾਲ ਗੱਲਬਾਤ ਕੀਤੀ ਤੇ ਖੇਤਰ ਵਿਚ ਮਹੱਤਵਪੂਰਨ ਬੁਨਿਆਦੀ ਢਾਂਚੇ ਤੇ ਹਮਲਿਆਂ ਦੀ ਨਿਖੇਧੀ ਕੀਤੀ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪੱਛਮੀ ਏਸ਼ੀਆ ਵਿਚ ਚੱਲ ਰਹੇ ਹਮਲੇ ਨਾ ਸਿਰਫ਼ ਭਾਰਤ ਲਈ ਸਗੋਂ ਪੂਰੀ ਦੁਨੀਆਂ ਲਈ ਚਿੰਤਾ ਦਾ ਵਿਸ਼ਾ ਨੇ। ਸਰਕਾਰ ਨੇ ਰਾਜਾਂ ਨੂੰ ਵਪਾਰਕ LPG ਦੀ 20% ਦੀ ਵਾਧੂ ਵੰਡ ਨੂੰ ਮਨਜ਼ੂਰੀ ਦੇ ਦਿੱਤੀ ਏ ਤੇ ਕੇਂਦਰੀ ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਇਕ ਮਜ਼ਬੂਤ ਫਾਰਮਾ ਆਰਥਿਕਤਾ ਵਜੋਂ ਉਭਰ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।